ਸਤਨਾਮ ਵਾਹਿਗੁਰੂ ਸਾਹਿਬ ਜੀਓ ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਐ ਸਤਿਗੁਰ ਹੋਏ ਦਿਆਲ ਨਾ ਕਬਹੂੰ ਚੂਰੀਐ ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ ਸਤਿਗੁਰ ਹੋਏ ਦਿਆਲ ਤਾਂ ਜਮ ਕਾ ਡਰ ਕਿਹਾ ਸਤਿਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ ਸਤਿਗੁਰ ਹੋਏ ਦਿਆਲ ਤਾਂ ਨਾਉ ਨਿਧ ਪਾਈਐ ਸਤਿਗੁਰ ਹੋਏ ਦਿਆਲ ਤਾਂ ਸੱਚ ਸਮਾਈਐ ਧੰਨ ਵਾਹਿਗੁਰੂ ਸਾਹਿਬ ਜੀ ਭਾਦੋਏ ਭਰਮ ਭੁਲਾਣੀਆ ਦੂਜੇ ਲੱਗਾ ਹੇਤ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ ਜਿਤ ਦਿਨ ਦੇਹੇ ਬਿਨ ਸਸੀ ਤਿਤ ਵੇਲੇ ਕਹਿ ਸਨ ਪ੍ਰੇਤ ਪਕੜ ਚਲਾਏ ਨ ਦੂਤ ਜਮ ਕਿਸੈ ਨਾ ਦੇਣੀ ਭੇਤ ਛੱਡ ਖੜੋਤੇ ਖਿਨੈ ਮਾਹੇ ਜਿਨ ਸਿਉ ਲੱਗਾ ਹੇਤ ਹੱਥ ਮਰੋੜੈ ਤਨ ਕੱਪੇ ਸਿਆਹ ਹੋ ਹੋਆ ਸੇਤ ਜੇ ਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਭਾਦੋਏ ਨਰਕ ਨਾ ਪਾਈਐ ਗੋਰ ਰੱਖਣ ਵਾਲਾ ਖੇਤ ਸੇ ਭਾਦੋਇ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਖੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ, ਪਰਮ ਪਿਤਾ ਪਰਮਾਤਮਾ ਜੀ ਦੇ ਹਿਰਦਾ ਸਵਰੂਪ ਸ਼ਹਿਨਸ਼ਾਹੇ ਕੁਲ ਆਲਮ ਸਤਿਗੁਰੂ ਧੰਨ ਧੰਨ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਬਖਸ਼ਿੰਦ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸੁਭਾਏਮਾਨ ਗੁਰੂ ਪਿਆਰੀ ਸਾਧ ਸੰਗਤ ਜੀਓ, ਹਜ਼ੂਰ ਸਤਿਗੁਰਾਂ ਦੀ ਰੱਬੀ ਰਹਿਮਤ ਦੇ ਪਾਤਰ ਹੋ, ਦਿਨ ਵੇਲੇ ਦੇ ਪਾਵਨ ਦੀਵਾਨ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਗੁਰੂ ਚਰਨਾਂ ਦੇ ਨਾਲ ਜੁੜਨਾ ਕੀਤਾ ਹੈ। ਸਤਿਕਾਰਯੋਗ ਗੁਰੂ ਕੇ ਕੀਰਤਨੀਏ ਭਾਈ ਸਾਹਿਬ ਭਾਈ ਰੁਪਿੰਦਰ ਸਿੰਘ ਜੀ, ਤਿਨ੍ਹਾਂ ਦੇ ਜਥੇ ਪਾਸੋਂ ਅੰਮ੍ਰਿਤ ਬਾਣੀ ਦੇ ਕੀਰਤਨ ਦੇ ਨਾਲ ਜੁੜ ਰਹੇ ਸੀ। ਸਤਿਗੁਰੂ ਜੀ ਮਿਹਰ ਕਰਨ, ਆਪ ਭਲੀ ਪ੍ਰਕਾਰ ਸਾਰੇ ਜਾਣੂ ਹੋ। ਦੇਸੀ ਮਹੀਨੇ ਜੋ 12 ਮਹੀਨਿਆਂ ਦਾ ਮਹਾਰਾਜ ਨੇ 12 ਮਾਹ ਬਾਣੀ ਦਾ ਉਪਦੇਸ਼ ਇੱਕ ਇੱਕ ਮਹੀਨੇ ਰਾਹੀਂ ਸਾਨੂੰ ਨਿਵਾਜਿਆ ਹੈ, ਲੜੀ ਦੇ ਤਹਿਤ 12 ਮਹੀਨਿਆਂ ਵਿੱਚੋਂ ਅੱਜ 6ਵੇਂ ਮਹੀਨੇ ਦੀ ਆਰੰਭਤਾ ਹੈ। ਆਮ ਤੌਰ 'ਤੇ ਅਸੀਂ ਭਾਦੋਂ ਜਾਂ ਭਾਦਰੋਂ ਇਲਾਕੇ ਦੇ ਹਿਸਾਬ ਨਾਲ ਲਫ਼ਜ਼ ਵਰਤਦੇ ਹਾਂ। ਰੱਬੀ ਬਾਣੀ ਵਿੱਚ ਮਹਾਰਾਜ ਨੇ ਭਾਦੋਏ ਲਫ਼ਜ਼ ਵਰਤਿਆ ਹੈ ਔਰ ਪਾਵਨ ਮਹੀਨੇ ਦੀ ਆਰੰਭਤਾ ਹਜ਼ੂਰ ਸਤਿਗੁਰਾਂ ਜੋ ਉਪਦੇਸ਼ ਦੇ ਕੇ ਨਿਵਾਜਿਆ ਆ। ਆਓ ਇਹਨਾਂ ਪਾਵਨ ਬਚਨਾਂ ਦੇ ਨਾਲ ਜੁੜੀਏ, ਸਾਰੀ ਸੰਗਤ ਪਿਆਰ ਵਿੱਚ ਭਿੱਜ ਕੇ ਅਸੀਸ ਦੀ ਦਾਤ ਬਖਸ਼ੋ, ਦੋਨੋਂ ਹੱਥ ਜੋੜ ਲਵਾਓ ਹਾਜ਼ਰੀ, ਆਖੋ ਜੀ ਸਤਨਾਮ ਵਾਹਿਗੁਰੂ ਜੀ। ਧੰਨ ਸਤਿਗੁਰੂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਬਹੁਤ ਵਾਰ ਇਹ ਗੱਲ ਵਾਰ ਵਾਰ ਦਰਸਾਈ ਹੈ ਕਿ ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ। ਇੱਕ ਸਾਡੇ ਆਪਣੀ ਜ਼ਿੰਦਗੀ ਦੀਆਂ ਵਿਚਾਰਾਂ ਆ ਜਿਹੜੀਆਂ ਸਾਡੇ ਫੁਰਨੇ ਆ, ਬੰਦੇ ਦੀ ਆਪੋ ਆਪਣੀ ਲਿਆਕਤ ਹੈ, ਸਿਆਣਪ ਹੈ, ਉਹ ਫੁਰਨੇ ਉਹ ਵਿਚਾਰਾਂ ਸਾਡੀ ਮਾਨਸਿਕਤਾ ਵਿੱਚੋਂ ਸਾਡੇ ਦਿਮਾਗ ਵਿੱਚੋਂ ਜਨਮ ਲੈਂਦੇ ਆ, ਅਸੀਂ ਉਹਦੇ ਅਕੋਰਡਿੰਗ ਆਪਣੀ ਜ਼ਿੰਦਗੀ ਨੂੰ ਤੋਰਦੇ ਹਾਂ। ਹਰ ਬੰਦਾ ਆਉਣ ਵਾਲੇ ਦਿਨਾਂ ਦੀ ਚਾਹਤ ਰੱਖਦਾ ਵੀ ਮੇਰੇ ਪਹਿਲੇ ਨਾਲੋਂ ਆਉਣ ਵਾਲੇ ਦਿਨ ਚੰਗੇ ਹੋਣ, ਸਮਾਂ ਸੁਹੇਲਾ ਹੋਵੇ। ਮਾਪਿਆਂ ਨੇ ਆਪਣੀ ਜ਼ਿੰਦਗੀ ਤੇ ਤਨ ਤੇ ਜੋ ਪੀੜਾ ਹੰਡਾਈਆਂ, ਦੁਨੀਆਂ ਦਾ ਹਰ ਮਾਪਾ ਚਾਹੁੰਦਾ ਵੀ ਉਹ ਸਮਾਂ ਬੱਚਿਆਂ ਤੇ ਨਾ ਆਵੇ, ਭਾਵ ਅਸੀਂ ਆਉਣ ਵਾਲੇ ਸਮੇਂ ਲਈ ਹਮੇਸ਼ਾ ਪੋਜ਼ਿਟਿਵ ਸੋਚਦੇ ਹਾਂ, ਚੰਗਾ ਹੀ ਚੰਗਾ ਸੋਚਦੇ ਹਾਂ। ਇਹ ਸਾਡੀਆਂ ਹਰ ਬੰਦੇ ਦੀਆਂ ਵਿਚਾਰਾਂ, ਪਰ ਇਹ ਹੈ ਵੀ ਮਾਲਕ ਦੀ ਬਾਣੀ ਕਹਿੰਦੀ ਹੈ ਇਕੱਲਾ ਚੰਗਾ ਸੋਚਣ ਨਾਲ ਚੰਗਾ ਨਹੀਂ ਹੁੰਦਾ। ਜੀਵਨ ਕਰਮ ਦਾ ਸਿਧਾਂਤ ਆ, ਜ਼ਿੰਦਗੀ ਇੱਕ ਖੇਤ ਆ ਔਰ ਇਹਦੇ ਵਿੱਚ ਕੀ ਬੀਜਣਾ, ਕਿਵੇਂ ਬੀਜਣਾ, ਇਸ ਲਈ ਅਸੀਂ ਗੁਰੂ ਦਾ ਉਪਦੇਸ਼ ਆਪਣੇ ਜੀਵਨ ਵਿੱਚ ਧਾਰਨ ਕਰਦੇ ਹਾਂ। ਕਿਉਂਕਿ ਸਾਡੀ ਸਿਆਣਪ, ਸਾਡੀ ਲਿਆਕਤ ਦੀ ਜਦੋਂ ਗੱਲ ਆਏਗੀ ਤੇ ਰੱਬੀ ਬੋਲ ਨੇ ਸਹਿਸ ਸਿਆਣਪਾਂ ਲੱਕ ਹੋਏ ਤਾਂ ਇੱਕ ਨਾ ਚੱਲੇ ਨਾ ਕਿਤੇ। ਮਹਾਰਾਜ ਆਉਂਦੇ ਆ, ਨਾਨਕ ਦੁਨੀਆਂ ਕੀਆਂ ਵਡਿਆਈਆਂ ਕਵਨੇ ਆਵੇ ਕਾਂ, ਦੁਨੀਆਂ ਦੀ ਵਡਿਆਈ, ਦੁਨੀਆਂ ਦੀ ਸਿਆਣਪ ਸਾਡੀ ਜ਼ਿੰਦਗੀ ਨੂੰ ਕਦੇ ਵੀ ਸੁਹੇਲਾ ਨਹੀਂ ਬਣਾ ਸਕਦੀ। ਇਸ ਲਈ ਅਸੀਂ ਆਪਣੇ ਗੁਰੂ ਦੇ ਚਰਨਾਂ ਵਿੱਚ ਆਉਂਦੇ ਹਾਂ। ਗੁਰੂ ਕੋਲ ਜਿਹੜਾ ਤਜ਼ਰਬਾ ਆ ਉਹ ਰੱਬ ਦਾ ਆ, ਰੱਬੀ ਬਾਣੀ ਜਿਹੜੀ ਇਹ ਵਾਹਿਗੁਰੂ ਦਾ ਤਜ਼ਰਬਾ ਹੀ ਆ, ਖੁਦਾ ਦਾ ਤੱਤ ਆ, ਜਾਂ ਇੰਝ ਕਹਿ ਲਓ ਵੀ ਬਾਣੀ ਖੁਦ ਖੁਦਾ ਆ। ਵਾਹੋ ਵਾਹੋ ਬਾਣੀ, ਨਿਰੰਕਾਰ ਹੈ ਤਿਸ ਜੇਵੜਿਆ ਵਰਨਾ ਕੋਈ, ਬਾਣੀ ਖੁਦ ਖੁਦਾ ਆ। ਇਸ ਲਈ ਮਹਾਰਾਜ ਨੇ ਵੇਖਿਆ ਵੀ ਜੋ ਅਸੀਂ ਅੱਖਾਂ ਰਾਹੀਂ ਸਾਹਮਣੇ ਵੇਖ ਰਹੇ ਹਾਂ, ਮਹਾਰਾਜ ਨੇ ਸੰਸਾਰ ਦੀਆਂ ਉਦਾਹਰਨਾਂ ਨੂੰ ਨਿਰੰਕਾਰ ਦੇ ਸੁਨੇਹੇ ਦੇ ਨਾਲ ਜੋੜ ਦਿੱਤਾ। ਹੁਣ ਬਾਹਰੀ ਤੌਰ ਤੇ ਭਾਦੋਂ ਹੈ ਕੀ? ਮਹਾਰਾਜ ਕਹਿੰਦੇ ਭਰਮ ਆ। ਭਰਮ ਕੀ ਆ? ਭਰਮ ਦੀ ਡੈਫੀਨੇਸ਼ਨ ਜਦੋਂ ਬਾਣੀ ਚੋਂ ਪੜੋਗੇ ਤੇ ਭਗਤ ਰਵਿਦਾਸ ਸਾਹਿਬ ਜੀ ਦਾ ਬੋਲ ਆ, ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਭਰਮ ਦੀ ਕਿੱਡੀ ਵੱਡੀ ਉਦਾਹਰਨ ਆ। ਮਹਾਰਾਜ ਕਹਿੰਦੇ ਭਰਮ ਉਹਨੂੰ ਕਹਿੰਦੇ ਆ ਵੀ ਜੋ ਮੈਂ ਮੰਨ ਰਿਹਾ ਆ, ਜੋ ਅਸੀਂ ਮੰਨੀ ਬੈਠੇ ਆ ਉਂਝ ਹੁੰਦਾ ਨਹੀਂ, ਇਹੀ ਭਰਮ ਆ। ਤਾਂ ਆਪਾਂ ਵਿਚਾਰ ਕੀਤੀ ਆ, ਜ਼ਰੂਰੀ ਨਹੀਂ ਵੀ ਅਸੀਂ ਸੋਚਣ ਕਰਕੇ ਹੀ ਕੱਲ ਨੂੰ ਚੰਗੇ ਹੋ ਜਾਈਏ। ਕਰਮ ਹੋਰ ਚੀਜ਼ ਆ, ਸੋਚਣਾ ਹੋਰ ਚੀਜ਼ ਆ। ਮਹਾਰਾਜ ਕਹਿੰਦੇ ਭਾਦਰੋਂ ਦਾ ਭਰਮ ਕੀ ਹੈ? ਸੌਣ ਲੰਘ ਕੇ ਗਿਆ ਤੇ ਭਾਦੋਂ ਦੇ ਚਮਾਸੇ ਪੰਜਾਬ ਦੀਆਂ ਛੇ ਰੁੱਤਾਂ ਆ, ਔਰ ਛਿਆਂ ਰੁੱਤਾਂ ਦੇ ਵਿੱਚੋਂ ਜਦੋਂ ਗ੍ਰੀਖਮ ਰੁੱਤ ਆ, ਗਰਮੀ ਦੀ ਰੁੱਤ ਆ, ਭਾਦੋਂ ਦੇ ਚਮਾਸੇ ਆ। ਭਾਦੋਂ ਦੇ ਚਮਾਸਿਆਂ ਬਾਰੇ ਬੜਾ ਕੁਝ ਬਣਿਆ, ਮਤਲਬ ਇਹ ਮੂਲ ਹੈ। ਜਦੋਂ ਕਿਤਾਬਾਂ ਨੂੰ ਪੜ੍ਹਦੇ ਹਾਂ, ਜਿਹੜਾ ਮਿਰ ਗਿਆ ਹਿਰਨ ਆ, ਸਭ ਨਾਲੋਂ ਘੱਟ ਗਰਮੀ ਮੰਨਦਾ ਹੈ। ਜਿਹੜਾ ਹਿਰਨ ਜੀਵ ਆ, ਸਭ ਜੀਵ ਗਰਮੀ ਮੰਨਦੇ ਆ, ਸਭ ਨੂੰ ਘੱਟ ਗਰਮੀ ਮੰਨਣ ਵਾਲਾ ਹਿਰਨ ਆ। ਪਰ ਇਹ ਮਨੌਤ ਹੈ ਵੀ ਭਾਦੋਂ ਦੇ ਚਮਾਸਿਆਂ ਵਿੱਚ ਹਿਰਨ ਵੀ ਛਾਵੇਂ ਬਹਿਣਾ ਸ਼ੁਰੂ ਕਰ ਦਿੰਦਾ। ਸੱਚੇ ਪਾਤਸ਼ਾਹ ਕਹਿੰਦੇ ਭਰਮ ਭਾਦਰੋਂ ਦਾ ਕੀ ਹੈ? ਬੱਦਲ ਦੀ ਇੱਕ ਬੱਦਲੀ ਆਈ ਛੋਟੀ ਜਿਹੀ, ਬੰਨੇ ਨਾਲ ਬੰਨਾ ਛੱਡ ਗਿਆ, ਇੱਕ ਖੇਤ ਚ ਮੀਂਹ ਪੈ ਰਿਹਾ, ਦੂਜੇ ਚ ਕੁਝ ਵੀ ਨਹੀਂ ਹੈ। 2 ਕਿਲੋਮੀਟਰ ਤੋਂ ਬੰਦਾ ਚੱਲ ਕੇ ਆ ਰਿਹਾ, ਉਹ ਕਹਿ ਰਿਹਾ ਪਿੱਛੇ ਤੇ ਬੜੀ ਬਾਰਿਸ਼ ਸੀ, ਪਰ ਇੱਥੇ ਕੁਝ ਵੀ ਨਹੀਂ ਹੈ। ਇਹ ਭਰਮ ਆ ਭਾਦੋਂ ਦਾ। ਬੱਦਲੀ ਆਈ, ਉਹਨੇ ਘੜੀ ਪਲ ਵਾਸਤੇ ਛਾਂ ਕੀਤੀ ਹੈ, ਪਰ ਘੜੀ ਪਲ ਬਾਅਦ ਫਿਰ ਇੱਕਦਮ ਚਮਾਸਾ ਲੱਗ ਗਿਆ, ਗਰਮੀ ਹੋ ਗਈ। ਸਤਿਗੁਰੂ ਕਹਿੰਦੇ ਜਿਵੇਂ ਭਾਦਰੋਂ ਦਾ ਭਰਮ ਆ ਨਾ ਬੰਦਿਆ, ਇਵੇਂ ਹੀ ਸੰਸਾਰੀ ਦੁਨੀਆਂ ਦਾ ਭਰਮ ਆ। ਭਾ ਦੋਏ ਲਫ਼ਜ਼ ਆ, ਇਹਨੂੰ ਵੱਖੋ ਵੱਖਰਾ ਕਰਦੇ ਆ ਵਿਦਵਾਨ। ਭਾ ਦਾ ਆਖਰੀ ਅਰਥ ਹੈ ਪਿਆਰ, ਭਾਉ ਬਣਨਾ, ਦੋਏ ਜਿੱਥੇ ਦੋ ਚਿੱਤੀ ਬਣ ਜਾਏ। ਭਾ ਦੋਏ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ, ਨਿਰੰਕਾਰ ਨੂੰ ਛੱਡ ਕੇ ਸੰਸਾਰ ਤੇ ਭਰੋਸਾ ਬੱਝ ਜਾਏ। ਨਿਰੰਕਾਰ ਦੀ ਪਕੜ ਹੋਣ ਨਾਲੋਂ ਸੰਸਾਰ ਦੀ ਪਕੜ ਬਣ ਜਾਏ। ਮਨ ਵਿੱਚ ਇਹ ਭਰਮ ਬਣ ਜਾਏ ਵੀ ਹਰ ਥਾਂ ਤੇ ਸੰਸਾਰ ਹੀ ਕੰਮ ਆ ਰਿਹਾ ਆ, ਹਰ ਥਾਂ ਤੇ ਸੰਸਾਰ ਦੇ ਨਾਤੇ ਰਿਸ਼ਤੇ, ਧਨ ਦੌਲਤ, ਐਸ਼ੋ ਇਸ਼ਰਤ, ਇਹੀ ਜ਼ਿੰਦਗੀ ਆ। ਇਹ ਦੂਜਾ ਭਾਅ ਆ, ਇਹ ਭਰਮ ਆ। ਮਹਾਰਾਜ ਗੁਰੂ ਨਾਨਕ ਸਾਹਿਬ ਸਤਿਗੁਰਾਂ ਨੂੰ ਬਾਦਸ਼ਾਹ ਮਿਲਿਆ ਬਾਬਰ। ਬਾਬਰ ਜਦੋਂ ਮਹਾਰਾਜ ਨੂੰ ਮਿਲਦਾ ਆ ਤੇ ਸ਼ਰਾਬ ਪੀ ਰਿਹਾ ਸੀ, ਉਹਨੇ ਇੱਕ ਪਿਆਲਾ ਭਰ ਕੇ ਮਹਾਰਾਜ ਅੱਗੇ ਵੀ ਰੱਖਿਆ। ਮਹਾਰਾਜ ਕਹਿਣ ਲੱਗੇ ਬਾਬਰ ਇਹ ਕੀ ਕਰਦਾ? ਉਹਨੇ ਨਾ ਇੱਕ ਨਜ਼ਮ ਕਹੀ ਫਾਰਸੀ ਦੀ, ਜਨਮ ਸਾਖੀ ਚ ਲਿਖੇ ਹੋਏ ਬੋਲ ਆ। ਬਾਬਰ ਕਹਿੰਦਾ ਰੂਜ਼ੇ ਨੌ ਬਹਾਰੋਂ ਮੈਂ ਦਿਲ ਰੁਬਾ ਖੁਸ਼ਸਤ, ਬਾਬਰ ਬਾਇਸ਼ ਕੋਸ਼ ਕੇ ਆਲਮ ਦੁਬਾਰਾ ਨੇਸ। ਕਹਿਣ ਲੱਗਾ ਬਾਬਾ ਬਹਾਰਾਂ ਆ, ਬਹਾਰਾਂ ਨੂੰ ਮੰਨਣਾ ਚਾਹੀਦਾ, ਦਿਲ ਜਿਹੜਾ ਇਹਨਾਂ ਬਹਾਰਾਂ ਵਿੱਚ ਖੁਸ਼ ਰੱਖਣਾ ਚਾਹੀਦਾ, ਐਸ਼ੋ ਇਸ਼ਰਤ ਕਰੋ, ਕਿਹੜਾ ਦੁਨੀਆਂ ਚ ਦੁਆਰਾ ਦੁਆਰਾ ਆਉਣਾ। ਇੱਥੇ ਵਸਦੇ ਲੋਕਾਂ ਦਾ ਇੱਕ ਸਿਧਾਂਤ ਆ, ਖਾਸ ਕਰਕੇ ਪੱਛਮ ਦੀ ਸਭਿਅਤਾ ਦਾ, ਈਟ ਡਰਿੰਕ ਐਂਡ ਬੀ ਮੈਰੀ, ਖਾਓ ਪੀਓ ਤੇ ਮੌਜਾਂ ਮਾਣੋ। ਇਹ ਜੱਗ ਮਿੱਠਾ ਅਗਲਾ ਕਿਹਨੇ ਡਿੱਠਾ, ਇਤਿਆਦਕ ਖਿਆਲ ਆ। ਜਦੋਂ ਬਾਬਰ ਨੇ ਇਹ ਗੱਲ ਕਹੀ ਨਾ ਵੀ ਬਹਾਰਾਂ ਨੂੰ ਮੰਨਣਾ ਚਾਹੀਦਾ, ਐਸ਼ ਕਰਕੇ ਜਿਹੜਾ ਦੁਨੀਆਂ ਚ ਵਾਰ ਵਾਰ ਆਉਣਾ, ਗੁਰੂ ਨਾਨਕ ਸਾਹਿਬ ਉਹਦੀ ਨਜ਼ਮ ਦਾ ਜਵਾਬ ਦਿੰਦੇ ਆ, ਕਹਿੰਦੇ ਆ ਰੂਜ਼ੇ ਨੌ ਬਹਾਰੋਂ ਮੇ ਦਿਲ ਰੋਬਾ ਖੁਸ਼ ਅਸਤ। ਬਾਬਰ ਇਹ ਸੱਚ ਹੈ, ਬਹਾਰਾਂ ਮੰਨਣੀਆਂ ਚਾਹੀਦੀਆਂ, ਸੰਸਾਰ ਵਿੱਚ ਆਏ ਆ, ਕੁਦਰਤ ਨੂੰ ਮੰਨਣਾ ਚਾਹੀਦਾ। ਪਰ ਮੈਂ ਤੇਰੀ ਦੂਜੀ ਗੱਲ ਨਾਲ ਸਹਿਮਤ ਨਹੀਂ ਆ, ਬਾਬਰ ਬਾ ਐਸ਼ ਕੋਸ਼ ਨਹੀਂ, ਬਾਬਰ ਬਾ ਹੋਸ਼ ਗੋਸ਼ ਕਿ ਆਲਮ ਦੁਬਾਰਾ ਨੇਸ, ਹੋਸ਼ ਕਰ ਦੁਨੀਆਂ ਤੇ ਦੁਆਰਾ ਦੁਆਰਾ ਨਹੀਂ ਆਉਣਾ। ਸੱਚੇ ਪਾਤਸ਼ਾਹ ਕਹਿੰਦੇ ਆ ਦੂਜੇ ਲੱਗਾ ਖੇਤ, ਪਕੜ ਵਾਹਿਗੁਰੂ ਦੇ ਘਰ ਦੀ ਕਰਨੀ ਸੀ, ਅੰਮ੍ਰਿਤ ਵੇਲਾ ਨਿਤਨੇਮ ਜੀਵਨ ਸੰਭਾਲਣਾ ਸੀ, ਪਰ ਗੁਆਚ ਗਿਆ ਸੰਸਾਰ ਦੇ ਵਿੱਚ। ਭਾਦੋਏ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ, ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ। ਜ਼ਿੰਦਗੀ ਦੀ ਬਹੁਤੀ ਦੌੜ ਜਿਹੜੀ ਹੈ, ਇਹਦੀ ਬਹੁਤੀ ਵਿਆਖਿਆ ਦੀ ਲੋੜ ਨਹੀਂ, ਬਹੁਤੀ ਦੌੜ ਸੂਰਤ ਕਰਕੇ ਆ, ਸ਼ਿੰਗਾਰ ਦੇ ਅੱਖਰੀ ਅਰਥ ਇਹ ਆ, ਤਨ ਨੂੰ ਸੁੰਦਰਤਾ ਵਾਲੇ ਪਾਸੇ ਲਿਜਾਣਾ। ਜਿੰਨੀ ਮਰਜ਼ੀ ਕੋਸ਼ਿਸ਼ ਮਹਾਰਾਜ ਕਹਿੰਦੇ ਕਰ ਲਾ, ਵੇਖੋ ਸੁਥਰੇ ਹੋਣਾ ਹੋਰ ਗੱਲ ਆ, ਸਰੀਰ ਦੀ ਸਫਾਈ ਰੱਖਣੀ ਹੋਰ ਗੱਲ ਆ, ਪਰ ਜਿਹੜਾ ਸ਼ਿੰਗਾਰ ਦੇ ਵਿੱਚ ਰੁੱਝ ਗਏ, ਮਾਲਕ ਕਹਿੰਦੇ ਆ ਇਹ ਸ਼ਿੰਗਾਰ ਮਾਲਕ ਦੇ ਚਰਨਾਂ ਦੇ ਨਾਲ ਜੁੜਨ ਵਿੱਚ ਤੇਰੀ ਸਹਾਇਤਾ ਤੇ ਕਰੇਗਾ ਨਹੀਂ। ਸੁਹਾਗਣ ਦਾ ਅਰਥ ਜਿਹੜਾ ਉਹ ਸ਼ਿੰਗਾਰ ਨੇ ਨਾ, ਸੁਹਾਗਣ ਦਾ ਅਰਥ ਤੇ ਜੀਵਨ ਆ। ਕੋਈ ਸ਼ਿੰਗਾਰ ਕਰੀ ਜਾਏ, ਸ਼ਿੰਗਾਰ ਤੇ ਵੈਸ਼ਿਆ ਵੀ ਕਰਦੀ ਹੈ, ਪਰ ਉਹ ਸੁਹਾਗਣ ਥੋੜੇ ਹੋ ਸਕਣਾ। ਸੱਚੇ ਪਾਤਸ਼ਾਹ ਕਹਿੰਦੇ ਇੱਕ ਸ਼ਿੰਗਾਰ ਉਹ ਹੈ, ਗੁਰੂ ਦਾ ਦਿੱਤਾ ਹੋਇਆ ਬਾਣਾ, ਗੁਰੂ ਦੀ ਦਿੱਤੀ ਹੋਈ ਵਰਦੀ, ਕੇਸ ਦਾੜੇ ਸਾਬਤ ਹੋਣੇ, ਇੱਕ ਇਹ ਸ਼ਿੰਗਾਰ ਹੈ। ਸਵੇਰੇ ਵੀ ਅਰਜ ਕੀਤੀ ਸੀ ਇੱਕ ਸ਼ਿੰਗਾਰ ਇੱਥੇ ਵੇਖਨੇ ਆ, ਉਮਰ ਬਜ਼ੁਰਗ ਆ, ਤੁਰਿਆ ਜਾਂਦਾ ਨਹੀਂ, ਗੋਡੇ ਵਿੰਗੇ ਹੋਏ ਆ, ਦਾੜਾ ਕਾਲਾ ਕੀਤਾ ਆ, ਕੇਸ ਕਾਲੇ ਕੀਤੇ ਆ। ਸ਼ੇਖ ਸਾਦੀ ਬੜਾ ਪਿਆਰਾ ਬੋਲ ਕਹਿੰਦੇ ਆ, ਉਹ ਆਂਦੇ ਆ ਭਲਿਆ ਕੇਸ ਕਾਲੇ ਕਰੇਗਾ ਤੇ ਲੋਕ ਭੁਲੇਖਾ ਖਾ ਸਕਦੇ ਆ, ਕੋਈ ਵੱਡੀ ਗੱਲ ਨਹੀਂ ਹੈ, ਪਰ ਇੱਦਾਂ ਵੀ ਜਿਹੜਾ ਉਮਰ ਦੇ ਨਾਲ ਕੁੱਬ ਪੈ ਜਾਏ ਨਾ, ਉਹ ਨਹੀਂ ਕਿਤੋਂ ਸਿੱਧਾ ਹੁੰਦਾ, ਵਿੰਗੇ ਗੋਡੇ ਕਿੱਥੋਂ ਸਿੱਧੇ ਹੋ ਜਾਣੇ ਆ। ਇਹ ਸ਼ਿੰਗਾਰ ਮਾਲਕ ਦੇ ਘਰ ਦਾ ਕੀ ਮਿਲਾਪ ਕਰੇਗਾ ਤੇਰਾ। ਇਸ ਲਈ ਸੱਚੇ ਪਾਤਸ਼ਾਹ ਕਹਿੰਦੇ ਆ ਭਰਮ ਵਿੱਚ ਡੁੱਬਿਆ ਬੰਦਾ ਸ਼ਿੰਗਾਰ ਵਿੱਚ ਉਲਝ ਗਿਆ, ਸੋਹਣੇਪਨ ਦੀ ਦੌੜ ਲੱਗੀ, ਪਰ ਬਾਣੀ ਨੇ ਵੀ ਕਿਹਾ ਵੀ ਸੋਹਣਾ ਹੋਣਾ ਚਾਹੀਦਾ। ਮਹਾਰਾਜ ਕੌਣ ਹੈ ਸੁਨੱਖਾ, ਕੌਣ ਹੈ ਸੋਹਣਾ ਸ਼ਿੰਗਾਰ ਕਰਨ ਵਾਲਾ, ਤੇ ਮਾਲਕ ਕਹਿੰਦੇ ਆ ਨਹੀਂ, ਸੋਹਣਾ ਕੌਣ ਹੈ। ਬਾਬਾ ਜੀ ਕਹਿੰਦੇ ਨੇ ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਬੜਾ ਸੁਨੱਖਾ ਹੈ ਉਹ, ਬੜਾ ਸੋਹਣਾ ਹੈ ਉਹ ਜਿਹੜਾ ਗੁਰੂ ਦੀ ਸੰਗਤ ਕਰਦਾ ਪਿਆ ਹੈ। ਭਾਦੋਏ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ, ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ, ਜਿੱਤ ਦਿਨ ਦੇਹੇ ਬਿਨਸ ਸੀ ਤਿਤ ਵੇਲੇ ਕੈਸਨ ਪ੍ਰੇਤ। ਜਿਹੜੀ ਸੰਸਾਰ ਨਾਲ ਸਾਂਝ ਰੱਖੀ, ਜਿਸ ਦਿਨ ਸਾਹਾਂ ਦੀ ਡੋਰੀ ਟੁੱਟ ਗਈ, ਕਿਉਂਕਿ ਜੀਵਨ ਤੇ ਵੇਖੋ ਮਿਥਿਆ ਹੀ ਆ, ਭਾਵੇਂ ਕੋਈ ਆਵੇ, ਕਾਲ ਪਾਏ ਬ੍ਰਹਮਾ ਬਾਪ ਧਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ। ਕੋਈ ਵੀ ਆਇਆ, ਜੀਵਨ ਤੇ ਸਭ ਦਾ ਹੀ ਮਿਥਿਆ ਆ। ਹਜ਼ੂਰ ਕਹਿੰਦੇ ਨੇ ਜਿੱਦਣ ਸਾਹਾਂ ਦੀ ਡੋਰੀ ਟੁੱਟੀ, ਜਿਹਦੇ ਲਈ ਖਪਿਆ ਸੀ, ਜਿਹਦੇ ਲਈ ਉੜਜਿਆ ਸੀ, ਜਿਹਦੀ ਪਕੜ ਬਣੀ ਸੀ, ਉਹ ਪਕੜ ਪਲਾਂ ਦੇ ਵਿੱਚ ਢਿੱਲੀ ਹੋ ਗਈ। ਜਿੱਤ ਦਿਨ ਦੇਹੇ ਬਿਨਸ ਸੀ ਤਿਤ ਵੇਲੇ ਕੈਸਨ ਪ੍ਰੇਤ। ਉਦਣ ਹੀ ਨਾਮ ਪੈ ਗਿਆ ਡੈਡ ਬਾਡੀ, ਨਾਮ ਨਹੀਂ ਲਿਆ ਕਿਸੇ ਨੇ ਦੁਆਰਾ, ਮੋਇਆ ਆਇਆ ਗਿਆ ਮੋਇਆ ਨਾਉ ਪਿੱਛੇ ਪੱਤਲ ਸੱਦੇ ਹੁਕਾ, ਤਿਤ ਵੇਲੇ ਕੈਸਨ ਪ੍ਰੇਤ ਪਕੜ ਚਲਾਇਨ ਦੂਤ, ਜੰਮ ਕਿਸੇ ਨਾ ਦੇਣੀ ਭੇਤ। ਜਦੋਂ ਸਮਾਂ ਆ ਗਿਆ ਜਾਣ ਦਾ, ਕਿਸੇ ਨੂੰ ਭੇਤ ਨਹੀਂ ਮਿਲਿਆ, ਸਾਡੇ ਕੋਲ ਜਿਹੜਾ ਪਲ ਭਰ ਪਹਿਲਾਂ ਕੋਲ ਹੱਸਦਾ ਸੀ, ਪਲਾਂ ਵਿੱਚ ਵਿਦਿਆ ਹੋ ਗਿਆ, ਕੋਈ ਵੀ ਨਹੀਂ ਜਾਣ ਸਕਿਆ। ਹਜ਼ੂਰ ਕਹਿੰਦੇ ਆ, ਸਮਾਂ ਆਇਆ ਤੇ ਜ਼ਿੰਦਗੀ ਮੁੱਕਦੀ ਗਈ, ਪਕੜ ਚਲਾਇਨ ਦੂਤ ਜੰਮ ਕਿਸੇ ਨਾ ਦੇਣੀ ਭੇਤ, ਛੱਡ ਖੜੋਤਾ ਖਿਨੈ ਮਾਹੀ ਜਿਨਸਿਓ ਲੱਗਾ ਹੇਤ। ਉਹ ਪਲ ਭਰ ਦੇ ਵਿੱਚ ਛੱਡ ਗਏ, ਸਾਂਝਾਂ ਪਲ ਭਰ ਦੇ ਵਿੱਚ ਟੁੱਟ ਗਈਆਂ, ਜਿਨ੍ਹਾਂ ਲਈ ਸਾਰੀ ਜ਼ਿੰਦਗੀ ਖਪੇ ਰਹੇ। ਭਾਈ ਸਾਹਿਬ, ਭਾਈ ਗੁਰਦਾਸ ਜੀ ਦਾ ਇੱਕ ਬਚਨ ਆਖਾਂ, ਭਾਈ ਸਾਹਿਬ ਬੜੀ ਪਿਆਰੀ ਉਦਾਹਰਨ ਦਿੰਦੇ, ਸਾਡੀ ਆਮ ਪਿੰਡਾਂ ਦੇ ਵਿੱਚ ਇਹ ਘਟਨਾਵਾਂ ਸਨ ਜੋ ਉਦਾਹਰਨ ਦਿੰਦੇ ਆ। ਪਹਿਲੇ ਬਚਨ ਚ ਕਹਿੰਦੇ ਆ, ਜੈਸੇ ਬੈਲ ਤੇਲੀ ਕੋ ਜਾਣਤ ਕਈ ਕੋਸ ਚੱਲਿਓ, ਨੈਣ ਉਘਰਤ ਵਹੀ ਠੌਰ ਹੀ ਟਿਕਾਣੋ ਹੈ। ਭਾਈ ਸਾਹਿਬ ਕਹਿੰਦੇ ਆ, ਕੋਹਲੂ ਦਾ ਬੈਲ, ਬਲਦ ਕੋਹਲੂ ਨਾਲ ਜੋਇਆ, ਅੱਖਾਂ ਬੰਦ ਕਰ ਦਿੱਤੀਆਂ, ਸਵੇਰ ਤੋਂ ਸ਼ਾਮ ਤੱਕ ਕੋਹਲੂ ਦੇ ਆਸੇ ਪਾਸੇ ਦੀ ਪਰਿਕਰਮਾ ਹੁੰਦੀ ਰਹੀ, ਚੱਲਦਾ ਰਿਹਾ, ਸਰੀਰ ਥੱਕ ਗਿਆ, ਮਨ ਦੀਆਂ ਵਿਚਾਰਾਂ ਸਨ, ਸਵੇਰ ਦਾ ਤੁਰਿਆ ਆ ਤੇ ਸੁਭਾਵਕ ਆ ਮੰਜ਼ਿਲ ਮਿਲ ਗਈ ਹੋਏਗੀ। ਪਰ ਜਦੋਂ ਸ਼ਾਮੀ ਅੱਖਾਂ ਖੁੱਲੀਆਂ, ਹੈਰਾਨ ਹੋਇਆ, ਜਿੱਥੋਂ ਤੁਰਿਆ ਉੱਥੇ ਹੀ ਖੜੋਤਾ। ਜ਼ਿੰਦਗੀਆਂ ਏਦਾਂ ਦੀਆਂ ਵੀ ਆ, ਪਲ ਪਲ ਖਿਨ ਖਿਨ ਸੰਸਾਰ ਲਈ ਤੇ ਗਵਾਚਾ ਆ। ਪਰ ਜਦੋਂ ਜਾਗ ਆਈ, ਉਦਣ ਪਤਾ ਲੱਗਾ ਵੀ ਉਮਰ ਤੇ ਬੀਤ ਗਈ, ਮਨਾ ਜਪਜੀ ਸਾਹਿਬ ਦੀਆਂ 38 ਪੌੜੀਆਂ ਵੀ ਪੜ੍ਹ ਕੇ ਨਾ ਵੇਖੀਆਂ, ਉਮਰ ਇੰਜ ਹੀ ਲੰਘ ਚੱਲੀ ਹੈ। 1430 ਅੰਗਾਂ ਦੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਦੇ ਸੰਪੂਰਨ ਦਰਸ਼ਨ ਵੀ ਨਾ ਕਰ ਸਕੇ। ਇਹੋ ਜਿਹਾ ਸਮਾਂ, ਜੈਸੇ ਬੈਲ ਤੇਲੀ ਕੋ ਜਾਣਤ ਕਈ ਕੋਸ ਚੱਲਿਓ, ਨੈਣ ਉਘਰਤ ਵਹੀ ਠੌਰ ਹੀ ਟਿਕਾਣੋ ਹੈ। ਦੂਜੀ ਉਦਾਹਰਨ ਦੇ ਕੇ ਕਹਿੰਦੇ, ਜੈਸੇ ਜੇਵਰੀ ਬਟਤ ਅੰਧਰੋ ਅਚਿੰਤ ਚਿੰਤ ਖਾਤ ਜਾਤ, ਬਛੋਰੇ ਟਟੋਰੇ ਪਛੋਤਾਨੋ ਹੈ। ਬਜ਼ੁਰਗ ਬਾਪੂ ਬੈਠਾ ਹੈ, ਅੱਖਾਂ ਵਿੱਚ ਲੋ ਕੋਈ ਨਾ, ਬੱਚਿਆਂ ਆਖਿਆ, ਬਜ਼ੁਰਗੋ ਆ ਥੋੜੀ ਜੀ ਮੁੰਜ ਪਈ ਹੈ, ਤੁਹਾਨੂੰ ਤਜਰਬਾ ਹੈ, ਤਰੀਕਾ ਹੈ, ਆਪਣੇ ਹੱਥਾਂ ਦੇ ਨਾਲ ਰੱਸੀ ਵੱਟ ਦਿਓ। ਬਾਪੂ ਨੇ ਲਾ ਲਾ ਕੇ ਹੱਥਾਂ ਨੂੰ ਪਾਣੀ ਤੇ ਮੁੰਜ ਦੀ ਰੱਸੀ ਵੱਟਦਾ ਰਿਹਾ ਸਾਰਾ ਦਿਨ। ਪਰ ਲਾਗੇ ਇੱਕ ਵੱਛਾ ਖੜੋਤਾ, ਜਿਹੜਾ ਨਾਲ ਨਾਲ ਉਹਨੂੰ ਚਬਾ ਰਿਹਾ ਤੇ ਖਾਈ ਜਾ ਰਿਹਾ। ਸ਼ਾਮ ਪੈ ਗਈ, ਅੱਖਾਂ ਚ ਜੋਤ ਕੋਈ ਨਾ, ਸੋਚਿਆ ਵੀ ਇਕੱਠੇ ਕਰਕੇ ਤੇ ਇਹਦਾ ਪਿੰਨਾ ਬਣਾ ਲਵਾਂ। ਰੱਸੀ ਪਕੜ ਕੇ ਇਕੱਠੀ ਕੀਤੀ, 2-3 ਫੁੱਟ ਰੱਸੀ ਹੱਥ ਚ ਆਈ, ਕੁਝ ਵੀ ਨਾ ਆਇਆ। ਬੜਾ ਹੈਰਾਨ ਹੋ ਗਿਆ। ਕਿਸੇ ਨੇ ਦੱਸਿਆ, ਬਜ਼ੁਰਗੋ ਤੁਹਾਡਾ ਦੋਸ਼ ਨਹੀਂ ਹੈ, ਅਸਲ ਚ ਜੋਤ ਹੀ ਹੈ ਨੀ ਅੱਖਾਂ ਚ, ਆ ਲਾਗੇ ਖੜੋਤਾ ਵੱਛਾ ਤੁਹਾਨੂੰ ਦਿਸਿਆ ਨਹੀਂ ਤੇ ਨਾਲੋਂ ਨਾਲ ਚਬਾ ਗਿਆ ਰੱਸੀ। ਲੱਗਦਾ ਹੈ ਵੀ ਜਿਹੜੀ ਮਿਹਨਤ ਕਰ ਰਹੇ ਹਾਂ, ਜੋ ਕਰ ਰਹੇ ਹਾਂ, ਕੰਮ ਆਏਗੀ। ਵੇਖੋ, ਮਿਹਨਤ ਦਾ ਕਮਾਇਆ ਹੋਰ ਹੈ, ਪਰ ਕਿਰਤ ਵਿੱਚ ਡੁੱਬ ਜਾਣਾ ਵੀ ਜ਼ਿੰਦਗੀ ਨਹੀਂ ਆ ਪਿਆਰਿਓ। ਕਿਰਤ ਕਰਦਿਆਂ ਕਰਤੇ ਨੂੰ ਚੇਤੇ ਰੱਖੀਏ, ਇਹ ਗੁਰੂ ਨਾਨਕ ਸਾਹਿਬ ਦੇ ਘਰ ਦਾ ਸਿਧਾਂਤ ਆ। ਬਾਬੇ ਨੇ ਤੇ ਤੱਕੜੀ ਪਕੜ ਕੇ 13-13 ਤੋਲਣ ਦੀ ਜੁਗਤ ਦਿੱਤੀ। ਮਹਾਰਾਜ, ਕਿਰਤ ਕਰਦਿਆਂ ਡੰਗਰ ਚਾਰਦਿਆਂ ਵੀ ਖੁਦਾ ਦੇ ਚਰਨਾਂ ਦੀ ਇਬਾਦਤ ਸਾਡੀ ਝੋਲੀ ਪਾਈ। ਭਾਈ ਗੁਰਦਾਸ ਕਹਿੰਦੇ ਆ, ਜ਼ਿੰਦਗੀ ਹੈ ਇਹੋ ਜਿਹੀ, ਸੁਰਤ ਦੇ ਵਿਵੇਕ ਦੇ ਨੇਤਰ ਹੈ ਨਹੀਂ, ਦੌੜ ਸੰਸਾਰ ਲਈ ਲਾਈ ਤੇ ਸੰਸਾਰ ਚ ਹੀ ਗਵਾਚ ਗਏ। ਜਿੱਦਣ ਵੇਲਾ ਆਇਆ, ਨਾਲ ਖੜਨ ਵਾਲਾ ਤੇ ਕੋਈ ਵੀ ਨਾ ਦਿਸਿਆ। ਕਿਉਂਕਿ ਕਰਮ ਖੁਦ ਕੀਤੇ ਆ ਤੇ ਲੇਖਾ ਤੇ ਖੁਦ ਹੀ ਦੇਣਾ ਪਏਗਾ। ਤੀਸਰੀ ਉਦਾਹਰਨ ਦੇ ਕੇ ਕਹਿੰਦੇ ਆ, ਜੈਸੇ ਮ੍ਰਿਗ ਤ੍ਰਿਸ਼ਨਾ ਲਉ ਧਾਵੈ ਮ੍ਰਿਗ ਤ੍ਰਿਖਾਵੰਤ ਆਵਤ ਨਾ ਸ਼ਾਂਤ ਭ੍ਰਮ ਭ੍ਰਮਤ ਹੈਰਾਨੂ ਹੈ। ਰੇਗਿਸਤਾਨ ਮਾਰੂ ਥਲ ਚਿੱਟੀ ਰੇਤ ਦੂਰ ਜਦੋਂ ਵੇਖਦੇ ਆ ਤੇ ਭੁਲੇਖਾ ਪੈਂਦਾ ਮਿਰਗ ਨੂੰ ਪਾਣੀ ਦਾ, ਜਦੋਂ ਨਜ਼ਰ ਮਾਰਦਾ ਪਾਣੀ ਹੈ ਦੌੜਦਾ ਹੈ, ਔਰ ਦੌੜਦਾ ਹੋਇਆ ਮਿਰਗ ਭੁਲੇਖੇ ਦੇ ਵਿੱਚ ਦੌੜੀ ਜਾਂਦਾ ਹੈ। ਤ੍ਰਿਸ਼ਨਾ ਵਾਲਾ ਜਿਹੜਾ ਉਹ ਪਾਣੀ ਦਾ ਪੱਖ ਅੱਗੇ ਅੱਗੇ ਹੁੰਦਾ, ਮੁੱਕ ਜਾਂਦੀ ਹੈ ਜ਼ਿੰਦਗੀ ਪਰ ਪਾਣੀ ਨਹੀਂ ਇੱਥੇ ਆਉਂਦਾ। ਬਸ ਇਵੇਂ ਹੀ ਸਾਨੂੰ ਲੱਗਦਾ ਵੀ ਅੱਜ ਸੁੱਖ, ਕੱਲ ਸੁੱਖ, ਪਰਸੋਂ ਸੁੱਖ, ਹਰ ਕੱਲ ਦੀ ਮਿਹਨਤ ਸੁੱਖ ਨੂੰ ਚਾਹੁੰਦੇ ਹਾਂ, ਪਰ ਧਰਮੀ ਬੋਲ ਇਹ ਕਹਿੰਦੇ ਆ ਸੁੱਖ ਨਾਹੀ ਬਹੁਤੈ ਧਨ ਖਾਟੇ, ਸੁੱਖ ਨਾਹੀ ਪੇਖੇ ਨ੍ਰਿਤ ਨਾਟੇ, ਸੁੱਖ ਨਾਹੀ ਬਹੁ ਦੇਸ਼ ਕਮੇ ਸਰਬ ਸੁੱਖਾਂ, ਹਰ ਹਰ ਗੁਣ ਗਾਏ। ਸੁੱਖ ਉਹਦੀ ਯਾਦ ਵਿੱਚ ਆ, ਸੁੱਖ ਉਹਦੀ ਬੰਦਗੀ ਚ ਆ। ਭਾਈ ਗੁਰਦਾਸ ਕਹਿੰਦੇ ਆ, ਤੈਸੇ ਸੁਪਨੰਤਰ ਦੇ ਸੰਤਰ ਬਹਾਏ ਗਈ, ਸਾਰੀ ਜ਼ਿੰਦਗੀ ਸੁਪਨਿਆਂ ਚ ਬੀਤ ਗਈ, ਸੋਚਾਂ ਸੋਚਦਿਆਂ ਹੀ ਲੰਘ ਗਈ, ਗੱਲਾਂ ਕਰਦਿਆਂ ਹੀ ਲੰਘ ਗਈ, ਪਹੁੰਚ ਨਾ ਸਕਿਓ ਤਹਾਂ ਜਹਾਂ ਮੋਏ ਜਾਨੋ ਹੈ, ਉੱਥੇ ਪਹੁੰਚ ਹੀ ਨਹੀਂ ਸਕੇ ਅਸਲ ਵਿੱਚ ਜਿਹੜੀ ਸਾਡੀ ਮੰਜ਼ਿਲ ਸੀ। ਪਾਤਸ਼ਾਹ ਕਹਿੰਦੇ ਆ, ਛੱਡ ਖੜੋਤੇ ਖਿਨੇ ਮਾਹੇ ਜਿਨ ਸਿਉ ਲੱਗਾ ਹੇਤ, ਜਿਨ੍ਹਾਂ ਲਈ ਜ਼ਿੰਦਗੀ ਗੁਜ਼ਾਰ ਦਿੱਤੀ ਉਹਨਾਂ ਚੋਂ ਨਿਭਣ ਵਾਲਾ ਕੋਈ ਵੀ ਨਾ ਮਿਲਿਆ, ਹੱਥ ਮਰੋੜੈ ਤਨ ਕਪੇ ਸਿਆਹੋ ਹੋਵਾ ਸੇਤ। ਜਦੋਂ ਸਮਾਂ ਆਉਂਦਾ ਨਾ ਆਖਰੀ, ਖੌਫ ਹੈ ਮੌਤ ਦਾ, ਡਰ ਹੈ, ਬੰਦਾ ਬਚਣ ਦਾ ਯਤਨ ਕਰਦਾ ਆ, ਤਨ ਕੰਬਦਾ ਆ, ਹੱਥ ਮਰੋੜਦਾ ਆ, ਪਰ ਇਹ ਆ ਸਿਆਹੋ ਹੋਵਾ ਸੇਤ ਦੇ ਅੱਖਰੀ ਅਰਥ ਆ, ਕਾਲੇ ਰੰਗ ਤੋਂ ਚਿੱਟਾ ਭਾਵ ਰੰਗ ਬਦਲਦੇ ਜਦੋਂ ਉਹ ਪਲ ਆਉਂਦੇ ਜਾਣਦੇ। ਅਖੀਰੀ ਮਾਲਕ ਕਹਿੰਦੇ ਆ, ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ, ਜੋ ਬੀਜਿਆ ਉਹੀ ਮਿਲਿਆ। ਇਹ ਜੀਵਨ ਕਰਮਾ ਸੰਦੜਾ ਖੇਤ ਆ। ਧੰਨ ਸਤਿਗੁਰੂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਮੁਕਤਸਰ ਸਾਹਿਬ ਦੇ ਨੇੜੇ ਪਿੰਡ ਆ ਸਰਾਏ ਨਾਗਾ, ਉੱਥੋਂ ਦਾ ਪ੍ਰਕਾਸ਼ ਮਹਾਰਾਜ ਦਾ, ਇੱਥੋਂ ਪਰਿਵਾਰ ਨਾਲ ਉੱਠੇ ਤੇ ਹਰੀਕੇ ਜਾ ਬੈਠੇ। ਹਰੀਕੇ ਬਹੁਤਾ ਕੰਮ ਕਾਰ ਨਾ ਚੱਲਿਆ, ਰਿਸ਼ਤੇ ਵਿੱਚੋਂ ਲੱਗਦੀ ਹੋਈ ਭੂਆ ਮਾਤਾ ਪਿਰਾਈ ਦੇ ਕਹਿਣ ਤੇ ਸਾਰਾ ਬਾਗ ਪਰਿਵਾਰ ਬਜ਼ੁਰਗਾਂ ਤੋਂ ਖਡੂਰ ਜਾ ਵਸਿਆ। ਭਾਈ ਲਹਿਣਾ ਜੀ ਦੁਕਾਨ ਕਰਦੇ ਆ, ਸਿਰਫ ਏਦਾਂ ਦਾ ਬਚਨ ਉਹਨਾਂ ਦੀ ਜ਼ਿੰਦਗੀ ਚ ਆਇਆ ਤੇ ਜੀਵਨ ਬਦਲ ਗਿਆ। ਇੱਕ ਦਿਨ ਅੰਮ੍ਰਿਤ ਵੇਲਾ ਘਰੋਂ ਬਾਹਰ ਨਿਕਲਦਿਆਂ ਕਿਸੇ ਸੱਜਣ ਦੀ ਰਸਨਾ ਤੋਂ ਬਾਣੀ ਸੁਣੀ, ਨੇੜਲੇ ਪਿੰਡ ਦਾ ਰਹਿਣ ਵਾਲਾ ਆ ਭਾਈ ਜੋਧ, ਆਸਾ ਕੀ ਵਾਰ ਦੇ ਬਚਨ ਪੜ੍ਹਦਾ ਆ, ਜਿੱਤ ਸੇਵਿਆ ਸੁੱਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ। ਜਿਹਦਾ ਜਿਹਦੀ ਸੇਵਾ ਕੀਤੇ ਆ ਸੁੱਖ ਮਿਲੇ, ਜਿਹਦਾ ਸਿਮਰਨ ਕੀਤੇ ਆ ਸੁੱਖ ਮਿਲੇ, ਉਹ ਮਾਲਕ ਨੂੰ ਸਦਾ ਹੀ ਸਿਮਰਨਾ ਚਾਹੀਦਾ। ਜਿੱਤ ਸੇਵਿਆ ਸੁੱਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿੱਤ ਕੀਤਾ ਪਾਈਐ ਆਪਣਾ ਸਾ ਕਾਲ ਬੁਰੀ ਕਿਉਂ ਕਾਲੀਐ। ਵੇਖੋ ਇਹ ਕਰਜ਼ ਹੱਥ ਜੋੜ ਕੇ ਕਰਦੇ ਹਾਂ, ਜਿੰਨਾ ਚਿਰ ਜੇਬ ਦੇ ਵਿੱਚ ਹੱਥ ਦੇ ਵਿੱਚ ਕਿਸੇ ਅਨਾਜ ਦਾ ਦਾਣਾ ਨਾ, ਬੰਦਾ ਝੂਠ ਬੋਲ ਸਕਦਾ ਸਾਹਮਣੇ ਵਾਲੇ ਨੂੰ ਵੀ ਮੇਰੇ ਕੋਲ ਮੱਕੀ ਦਾ ਦਾਣਾ ਨਹੀਂ, ਮੇਰੇ ਕੋਲ ਤੇ ਧਾਨ ਹੈ ਝੋਨੇ ਦਾ ਹੈ, ਝੋਨੇ ਦਾ ਨਹੀਂ ਮੇਰੇ ਕੋਲ ਕਣਕ ਦਾ। ਭਾਵ ਭਾਵੇਂ ਜੇਬ ਚ ਆ ਭਾਵੇਂ ਹੱਥ ਚ ਆ, ਝੂਠ ਹੋ ਸਕਦਾ, ਕੋਈ ਵੱਡੀ ਬਾਤ ਨਹੀਂ, ਪਰ ਧਰਤੀ ਨੇ ਝੂਠ ਨਹੀਂ ਰਹਿਣ ਦੇਣਾ। ਜਿਸ ਦਿਨ ਜਿਹੜਾ ਬੀਜ ਡਿੱਗ ਪਿਆ ਉਹ ਪ੍ਰਫੁੱਲਤ ਹੋਣਾ ਹੀ ਹੋਣਾ ਹੈ। ਅਸੀਂ ਜੋ ਵੀ ਕਰ ਰਹੇ ਹਾਂ, ਸੰਸਾਰ ਚ ਵਿਚਰ ਰਹੇ ਹਾਂ, ਕਰਮ ਸਿਧਾਂਤ ਬੜਾ ਵੱਡਾ ਆ। ਇੱਕ ਬੋਲ ਹੋਰ ਆਪ ਜੀ ਦੀ ਦ੍ਰਿਸ਼ਟੀ ਗੋਚਰੇ ਕਰਾਂ। ਬੜਾ ਵੱਡਾ ਯੂਨਾਨ ਦਾ ਇੱਕ ਸੰਤ ਫਿਲਾਸਫਰ ਆ, ਉਹਦਾ ਨਾਂ ਆ ਖਲੀਲ ਜ਼ਿਬਰਾਨ। ਕਰਮ ਦੇ ਉੱਤੇ ਉਹਨੇ ਤਕਰੀਬਨ 3 ਵਾਲੀਅਮ ਲਿਖੇ, 3 ਕਿਤਾਬਾਂ ਆ, ਔਰ ਬਾ ਕਮਾਲ। ਉਹ ਕਹਿੰਦਾ ਇਹ ਮਤਾਂ ਸੋਚੋ, ਮਤਾਂ ਸੋਚੋ ਵੀ ਤੁਸੀਂ ਕਰਮ ਤੋਂ ਬਹੁਤ ਛੇਤੀ ਬਚ ਜਾਓਗੇ। ਕਹਿੰਦਾ ਕਰਮ ਏਦਾਂ ਦਾ ਹੈ, ਉਦਾਹਰਣ ਦਿੰਦਾ ਵੀ ਸਾਡੇ ਵੱਲ ਵੇਖ, ਕੋਈ ਦੂਸਰਾ ਬੰਦਾ, ਸੈਕਿੰਡ ਪਰਸਨ ਕੋਈ ਨਸ਼ਾ ਕਰਨ ਲੱਗ ਪਿਆ, ਜਿਹਦੇ ਤੋਂ ਲੱਗਾ ਪਹਿਲੇ ਵਾਲਾ ਮੰਨ ਲਓ ਹਟ ਗਿਆ, ਪਰ ਦੂਜੇ ਵਾਲੇ ਨੂੰ ਵੇਖ ਕੇ ਕੋਈ ਤੀਜਾ ਲੱਗ ਗਿਆ, ਚੌਥਾ ਲੱਗ ਗਿਆ। ਕਹਿੰਦੇ ਨੇ ਪਹਿਲਾਂ ਇਹ ਨਾ ਸੋਚੇ ਵੀ ਮੈਂ ਹਟ ਗਿਆ ਤੇ ਮੈਂ ਬਚ ਜਾਂਗਾ, ਨਾ। ਜਿਹੜਾ ਉਹ ਬੀਜ ਬੀਜਿਆ ਗਿਆ ਉਹਦਾ ਇਨਸੈਂਟਿਵ ਤੁਰਿਆ ਹੀ ਆਉਣਾ ਨਾ। ਕਰਮ ਏਦਾਂ ਦਾ ਹੈ। ਸਤਿਗੁਰੂ ਨੇ ਵਾਰ ਵਾਰ ਰੱਬੀ ਬਾਣੀ ਚ ਇਸੇ ਲਈ ਕਿਹਾ ਆ ਕਿ ਫਰੀਦਾ ਜਿੰਨੀ ਕੰਮੀ ਨਾਹੇ ਗੁਣ, ਤੇ ਕੰਬੜੇ ਵੇ ਸਾਰ ਮਤ ਸ਼ਰਮਿੰਦਾ ਥੀ ਵਈ ਸਾਈਂ ਦੇ ਦਰਬਾਰ। ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈ ਹੈ। ਉਹ ਕਰਮ ਕਰਨੇ ਕਿਉਂ ਹੈ? ਜਦੋਂ ਪਤਾ ਇਹ ਹੈ ਵੀ ਜੋ ਮੈਂ ਕਰ ਰਿਹਾ ਆ, ਜੋ ਬੀਜ ਰਿਹਾ ਆ, ਇਹਦਾ ਫਲ ਮੈਨੂੰ ਜ਼ਰੂਰ ਭੋਗਣਾ ਪਏਗਾ। ਭਾਈ ਜੋਧ ਦੀ ਜ਼ਬਾਨੋਂ ਜਦੋਂ ਇਹ ਬੋਲ ਭਾਈ ਲਹਿਣਾ ਜੀ ਨੇ ਸੁਣੇ ਨਾ, ਜਿੱਤ ਸੇਵੇ ਸੁੱਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿੱਤ ਕੀਤਾ ਪਾਈਐ ਆਪਣਾ ਸਾ ਕਾਲ ਬੁਰੀ ਕਿਉਂ ਘਾਲੀਐ। ਮੇਰਾ ਹੀ ਕੀਤਾ ਮੈਨੂੰ ਮਿਲਣਾ ਆ, ਤੇ ਬੰਦੇ ਆ ਬੁਰੀ ਘਾਲ ਕਰਨੀ ਕਿਉਂ? ਫਿਰ ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀਐ। ਮਹਾਰਾਜ ਕਹਿੰਦੇ ਛੋਟਾ ਜਿਹਾ ਨਾ ਸੋਚ, ਬਹੁਤ ਲੰਮਾ ਸੋਚ ਕੇ ਵੇਖ ਕਿਹੜਾ ਕਰਮ ਆ। ਵਾਹਿਗੁਰੂ, ਕਿਹੜਾ ਕਰਮ ਆ ਜਿਹੜਾ ਮੇਰੀ ਜ਼ਿੰਦਗੀ ਵਿੱਚ ਮੈਨੂੰ ਹੀ ਮਿਲ ਰਿਹਾ ਆ, ਫਿਰ ਐਸਾ ਕਰਮ ਮੈਂ ਕਿਉਂ ਕਰਦਾ ਪਿਆ ਆ, ਐਸਾ ਕਰਮ ਕਿਉਂ ਕਰਾਂ? ਲਮੇਰੀ ਨਜ਼ਰ ਕਰਕੇ ਵੇਖ, ਤੇਰੀ ਜ਼ਿੰਦਗੀ ਜਿਹੜੀ ਉਹ ਬੁਰੇ ਕਰਮਾਂ ਤੋਂ ਬਚੇਗੀ। ਦੇਖੋ ਧਰਮ ਤੇ ਏਡਾ ਪਵਿੱਤਰ ਆ। ਹੁਣ ਬਾਬਾ ਫਰੀਦ ਸਾਹਿਬ ਜਦੋਂ ਸਮਝਾਉਂਦੇ ਆ ਨਾ, ਆ ਮੇਰੀ ਬੇਨਤੀ ਆ ਵੀ ਆ ਬਜ਼ੁਰਗਾਂ ਨੂੰ ਮਾੜਾ ਜਿਹਾ ਵੀਰ ਜੀ ਚੁੱਪ ਕਰਾ ਦਿਓ। ਧੰਨ ਬਾਬਾ ਫਰੀਦ ਸਾਹਿਬ ਜੀ ਦਾ ਬਚਨ ਆ। ਸੱਚੇ ਪਾਤਸ਼ਾਹ ਕਹਿੰਦੇ ਜਦੋਂ ਟਾਈਮ ਦੀ, ਸਮੇਂ ਦੀ ਗੱਲ ਆ ਨਾ, ਚਲੋ ਅੱਜ ਘੜੀਆਂ ਆ, ਵੈਸੇ ਜਦੋਂ ਅਸੀਂ ਟਾਈਮ ਦਾ ਇਤਿਹਾਸ, ਘੜੀ ਦਾ ਇਤਿਹਾਸ ਪੜ੍ਹਦੇ ਹਾਂ, ਪਹਿਲੀ ਜਿਹੜੀ ਟਾਈਮ ਘੜੀ ਆ ਇਹ 1319 ਸਨ ਚ ਬਣੀ, ਮਹਾਰਾਜ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਤੋਂ ਵੀ ਪਹਿਲਾਂ। ਮਿਸਟਰ ਹੈਨਰੀ ਡੇਵਿਕ ਦੀ ਬਣੀ ਹੋਈ, ਫਰਾਂਸ ਦੇ ਬਾਦਸ਼ਾਹ ਚਾਰਲਸ 5ਵੇਂ ਨੂੰ ਭੇਟ ਕਰਦਾ ਹੈ ਘੜੀ ਦੀ ਹੋਂਦ। ਬਾਣੀ ਨੇ ਜਿਹੜਾ ਘੜੀ ਦਾ ਜ਼ਿਕਰ ਕੀਤਾ ਉਹ ਪਾਣੀ ਘੜੀ ਜਾਂ ਰੇਤ ਘੜੀ ਦਾ ਜ਼ਿਕਰ ਕੀਤਾ। ਮੁਹਲਤ ਪੁੰਨੀ ਪਾਈ ਭਰੀ, ਅਰਜ਼ ਕਰਦਾ ਪਿਆ ਆ ਭਗਤ ਜੀ, ਕਹਿੰਦੇ ਇੱਕ ਉਹ ਵੇਲਾ ਆ ਜਦੋਂ ਸਮੇਂ ਦੀ ਇਕਾਈ ਨੂੰ ਵੰਡਦੇ ਆ। ਪਿੰਡਾਂ ਦੇ ਬਾਹਰ ਲੱਗਾ ਹੋਇਆ ਕੜਿਆਲ, ਹਰ ਘੜੀ ਦੇ ਬਾਹਰ ਉਹਦੇ ਤੇ ਚੋਟ ਵੱਜਦੀ ਆ। ਮਹਾਰਾਜ ਕਹਿੰਦੇ ਆ ਫਰੀਦਾ, ਦਰ ਦਰਵਾਜੇ ਜਾਏ ਕਹਿ ਕਿਉਂ ਡਿੱਠੋ ਕੜਿਆਲ, ਇਹ ਨੇ ਦੋਸ਼ਾਂ ਮਾਰੀਏ ਹਮ ਦੋਸ਼ਾਂ ਦਾ ਕਿਆ ਹਾਲ। ਘੜੀਏ ਘੜੀਏ ਮਾਰੀਏ ਪਹਿਰੀ ਲਏ ਸਜਾਏ, ਸੋ ਹੇੜਾ ਕੜਿਆਲ ਜਿਉਂ ਦੁਖੀ ਰਹਿਣ ਵਿਹਾਏ। ਜਿਹਾ ਬੀਜੈ ਸੋ ਲੁਣੇ ਕਰਮਾ ਸੰਦੜਾ ਖੇਤ, ਇਹ ਜੀਵਨ ਕਰਮਾ ਸੰਦੜਾ ਖੇਤ ਹੈ। ਨਾਨਕ ਪ੍ਰਭ ਸ਼ਰਨਾਗਤੀ ਚਰਨ ਬੋਹਿਤ ਪ੍ਰਭ ਦੇਤ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਆ, ਮਹਾਰਾਜ ਮੈਂ ਤੁਹਾਡੀ ਸ਼ਰਨ ਵਿੱਚ ਆਇਆ, ਤੁਹਾਡੇ ਚਰਨਾਂ ਵਿੱਚ ਆਇਆ ਆ, ਤੁਹਾਡੇ ਚਰਨਾਂ ਦੇ ਸਹਾਰੇ ਇਹ ਸਾਰੀ ਜ਼ਿੰਦਗੀ ਜਿਹੜੀ ਇਹ ਸਫਲ ਆ। ਕਿਉਂਕਿ ਜਦੋਂ ਸਿੱਖ ਗੁਰੂ ਦਾ ਸਿਧਾਂਤ ਮੰਨਦਾ ਨਾ, ਉਦੋਂ ਜੀਵਨ ਦੇ ਵਿੱਚ ਬੜੀ ਬਦਲਾਅ ਆ, ਬੜਾ ਕੁਛ ਤਬਦੀਲ ਹੁੰਦਾ ਹੈ। ਗੁਰਮੁਖ ਪਿਆਰੇ ਸੱਜਣ ਗਿੱਲ ਪਰਿਵਾਰ ਔਰ ਚੰਦੀ ਪਰਿਵਾਰ ਆਨੰਦ ਕਾਰਜ ਪਰਿਵਾਰਾਂ ਵੱਲੋਂ ਥੋੜ੍ਹਾ ਜਿਹਾ ਬੋਲ ਮੈਂ ਇਸ ਸੰਬੰਧੀ ਵੀ ਨਾਲ ਕਹਾਂ। ਵਿਚਾਰ ਇਹ ਚੱਲਦੀ ਹੈ, ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ। ਦੁਨੀਆਂ ਦੇ ਜਿਹੜੇ ਰਿਸ਼ਤੇ ਆ ਤਮਾਮ, ਕਮਾਲ ਹੈ ਵੀ ਹਰ ਰਿਸ਼ਤਾ ਗੁਰੂ ਦੇ ਚਰਨਾਂ ਤੋਂ ਆਰੰਭ ਹੁੰਦਾ ਸਾਡਾ। ਬਹੁਤ ਰਿਸ਼ਤੇ ਪਿਆਰੇ ਹੋ ਇੱਦਾਂ ਦੇ ਜਿਹੜੇ ਪਰਮਾਤਮਾ ਵੱਲੋਂ ਮਿਲਦੇ ਆ। ਮਾਪਿਆਂ ਦਾ ਰਿਸ਼ਤਾ ਪਰਮਾਤਮਾ ਦੀ ਦੇਣ ਆ। ਇਹ ਸਾਡੇ ਕੋਲ ਕੋਈ ਐਸਾ ਨਹੀਂ ਵੀ ਮੈਂ ਇਸ ਮਾਪਿਆਂ ਦੇ ਘਰ ਨਹੀਂ ਜੰਮਣਾ ਤੇ ਦੂਜਿਆਂ ਦੇ ਜੰਮਣਾ। ਮਾਪੇ ਮਾਲਕ ਦੀ ਦੇਣ ਆ, ਇਹ ਪਰਮਾਤਮਾ ਦਾ ਵੱਲੋਂ ਮਿਲਿਆ ਰਿਸ਼ਤਾ। ਜਿੰਨੇ ਭੈਣ ਭਰਾ ਸਾਡੇ ਨਾਲ ਆ, ਇਹ ਪਰਮਾਤਮਾ ਦਾ ਬਖਸ਼ਿਆ ਰਿਸ਼ਤਾ ਹੈ। ਔਰ ਕਮਾਲ ਇਹ ਵੇਖੋ, ਅੱਜ ਚਲੋ ਆਨੰਦ ਕਾਰਜ ਹੈ, ਵਿਚਾਰ ਚੱਲ ਹੋ ਰਹੀ ਹੈ। ਬਾਕੀ ਧਰਮਾਂ 'ਚ ਜਦੋਂ ਅਸੀਂ ਵਿਆਹ ਦੀ ਵਿਚਾਰ ਨੂੰ ਪੜ੍ਹੋਗੇ ਨਾ, ਵੱਖੋ ਵੱਖਰੀ ਵਿਚਾਰਧਾਰਾ ਆ। ਧਾਰਮਿਕ ਰਹਿਬਰਾਂ ਨੇ, ਪੁਰਸ਼ਾਂ ਨੇ ਰਿਸ਼ਤੇ ਜੋੜਨ ਦਾ ਜਿਹੜਾ ਸੰਬੰਧ ਆ ਉਹਨੂੰ ਆਪੋ ਆਪਣੇ ਤਰੀਕੇ ਦੇ ਨਾਲ ਧਰਮ ਦੀ ਰੰਗਤ ਦਿੱਤੀ। ਇਸਲਾਮ ਦੇ ਵਿੱਚ ਜਦੋਂ ਨਿਕਾਹ ਹੁੰਦਾ ਪੜ੍ਹੇ ਜਾਂਦੇ ਆ ਧਰਮ ਦੇ ਬੋਲ, ਕੁਝ ਬਦਰਾਂ ਤੇ ਕੁਝ ਰੁਕੂ। ਪੜ੍ਹਦਾ ਹੈ ਜਿਹੜਾ ਮੌਲਵੀ ਹੈ, ਪਰ ਉਹਨਾਂ ਚਿਰ ਵਿਆਹ ਪ੍ਰਵਾਨ ਨਹੀਂ। ਉਹ ਦੋਨਾਂ ਪਰਿਵਾਰਾਂ ਦੇ ਬੱਚੀ ਔਰ ਬੱਚੇ ਨੂੰ ਦੋਵਾਂ ਨੂੰ ਆਉਂਦਾ ਹੈ, ਆਪੋ ਆਪਣੇ ਗਵਾਹ ਪੇਸ਼ ਕਰੋ, ਤੁਹਾਡੀ ਗਵਾਹੀ ਭਰੇ ਕੋਈ ਵਿਆਹ ਦੀ। ਤਿੰਨ ਗਵਾਹ ਲੜਕੀ ਦੇ ਪਰਿਵਾਰ ਵੱਲੋਂ ਤੇ ਤਿੰਨ ਹੀ ਗਵਾਹ ਲੜਕੇ ਦੇ ਪਰਿਵਾਰ ਵੱਲੋਂ ਗਵਾਹੀ ਦਿੰਦੇ ਆ। ਭਾਵੇਂ ਚਲੋ ਇੱਕ ਰੀਤ ਬਣ ਗਈ, ਤਿੰਨਾਂ ਦੇ ਸਾਈਨ ਹੋ ਜਾਣੇ ਦੋਨੋਂ ਪਾਸੇ, ਔਰ ਉਹ ਕਹਿੰਦਾ ਵੀ ਹੁਣ ਨਿਕਾਹ ਜਿਹੜਾ ਸੰਪੂਰਨ ਆ। ਉਸ ਵਿਆਹ ਵਿੱਚ ਜਿਹੜੀ ਗਵਾਹੀ ਹੈ ਉਹ ਬੰਦੇ ਦੀ ਹੈ, ਸਿਰਫ ਬੰਦੇ ਦੀ। ਦੂਸਰਾ ਧਰਮ ਸਨਾਤਨ ਧਰਮ ਬੜਾ ਪੁਰਾਣਾ ਆ, ਸ਼ੁਰੂ ਤੋਂ ਆਦਿ ਕਾਲ ਤੋਂ ਜਦੋਂ ਫੇਰੇ ਹੁੰਦੇ ਆ, ਸੱਤ ਫੇਰੇ ਆ ਉਹਨਾਂ ਦੇ ਵਿੱਚ। ਚਾਰ ਫੇਰੇ ਕਰਨ ਲੱਗਿਆਂ ਲੜਕਾ ਅੱਗੇ ਲੱਗਦਾ ਤੇ ਤਿੰਨ ਫੇਰਿਆਂ ਵੇਲੇ ਲੜਕੀ ਅੱਗੇ ਲੱਗਦੀ ਹੈ। ਲੰਮਾ ਚੌੜਾ ਸਿਧਾਂਤ ਹੈ, ਇਹਦੇ ਪਿੱਛੇ ਬੜੀਆਂ ਗੱਲਾਂ। ਸੱਤ ਫੇਰਿਆਂ ਵੇਰੇ ਸੱਤੇ ਮੰਗਲ ਪੜ੍ਹੇ ਜਾਂਦੇ ਵੇਦਾਂ ਦੇ ਵਿੱਚੋਂ, ਔਰ ਹਰ ਮੰਗਲ ਪੜ੍ਹਨ ਲੱਗਿਆਂ, ਲਾਮ ਸ਼ੁਰੂ ਕਰਨ ਲੱਗਿਆਂ ਵੀ ਪੰਡਿਤ ਨੇ ਸਮੱਗਰੀ ਪਾਉਣੀ ਤੇ ਸਮਾਪਤੀ ਵੇਲੇ ਫਿਰ ਸਮੱਗਰੀ ਪਾਉਣੀ ਅੱਗ ਦੇ ਵਿੱਚ। ਰਿਗਵੇਦ ਜਿਹੜਾ ਆ, ਰਿਗਵੇਦ ਦਾ 18ਵਾਂ ਅਧਿਆਏ ਇਸ ਗੱਲ ਦੀ ਪੁਸ਼ਟੀ ਕਰਦਾ। ਅੱਗ ਦੇ ਦੁਆਲੇ ਫੇਰੇ ਤਾਂ ਲਏ ਜਾਂਦੇ ਆ ਕਿ ਅੱਗ ਜਿਹੜੀ ਆ ਉਹ ਦੇਵੀ ਦੇਵਤਿਆਂ ਦੀ ਜ਼ੁਬਾਨ ਆ, ਭਾਵ ਦੇਵੀ ਦੇਵਤਿਆਂ ਦੀ ਜ਼ੁਬਾਨ ਦੀ ਗਵਾਹੀ ਦਿੱਤੀ ਤੇ ਇਹ ਰਿਸ਼ਤਾ ਜਿਹੜਾ ਇਹ ਪਵਿੱਤਰ ਹੋਇਆ, ਪਾਕ ਹੋਇਆ। ਇੱਥੇ ਚਲੋ ਈਸਾਈਅਤ ਆ, ਕ੍ਰਿਸਚੈਨੀਅਤ ਆ, ਉਹਦੇ ਵਿੱਚ ਫਾਦਰ ਦੀ ਗਵਾਹੀ ਆ, ਜਿਹੜਾ ਗਿਰਜਾ ਘਰ ਦਾ ਮੁਖੀ ਹੈ। ਭਾਵੇਂ ਚਲੋ ਉਹਨਾਂ ਚ ਬਹੁਤਾ ਪੇਪਰ ਵਰਕ ਦਾ ਹੀ ਕਾਰਜ ਆ, ਪਰ ਜਿੰਨਾ ਚਿਰ ਗਿਰਜਾ ਘਰ ਦਾ ਜਿਹੜਾ ਫਾਦਰ ਆ ਉਹ ਲਿਖਤੀ ਰੂਪ ਚ ਨਹੀਂ ਦਿੰਦਾ, ਵਿਆਹ ਪ੍ਰਵਾਨ ਨਹੀਂ, ਇੱਥੇ ਵੀ ਬੰਦੇ ਦੀ ਗਵਾਹੀ। ਔਰ ਜਦੋਂ ਅਸੀਂ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਦੇ ਘਰ ਦੀ ਮਰਿਆਦਾ ਪੜ੍ਹਦੇ ਹਾਂ, ਇਹਦੇ ਵਿੱਚ ਕਿਸੇ ਬੰਦੇ ਦੀ ਗਵਾਹੀ ਨਹੀਂ ਹੋਣੀ। ਸਰੀਰ ਬਹਿਣੇ ਜ਼ਰੂਰ ਆ, ਮੈਂ ਵੀ ਬੈਠਾ, ਭਾਈ ਸਾਹਿਬ ਹੋਣਾ ਵੀ ਬਹਿਣਾ ਆ, ਤਾਬਿਆ ਵੀ ਸਿੰਘ ਨੇ ਬਹਿਣਾ, ਅਰਦਾਸ ਵੀ ਸਿੰਘ ਨੇ ਕਰਨੀ ਆ, ਪਰ ਗਵਾਹੀ ਕਿਸੇ ਬੰਦੇ ਦੀ ਨਹੀਂ ਹੋਣੀ। ਗਵਾਹੀ ਸਿਰਫ ਸ਼ਬਦ ਦੀ ਆ, ਪਰ ਕਰਮਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਹੋਣੀਆਂ। ਚਾਰੇ ਪਰਕਰਮਾਂ ਦੇ ਵੱਖੋ ਵੱਖਰੇ ਉਪਦੇਸ਼ ਆ। ਔਰ ਕੈਸੇ ਮੈਂ ਨਿੱਕਾ ਨਿੱਕਾ ਬੋਲ ਕਵਾਂ, ਬਾਣੀ ਵਿੱਚ ਦੋ ਲਫ਼ਜ਼ ਆ, ਫੇਰੇ ਵੀ ਲਿਖਿਆ ਤੇ ਲਾਮ ਵੀ ਲਿਖਿਆ। ਆਪਾਂ ਆਮ ਤੌਰ ਤੇ ਸਾਡਾ ਲਫ਼ਜ਼ ਆ ਵੀ ਲਾਵਾਂ ਕਰਨ ਜਾਣਾ, ਫੇਰੇ ਕਰਨ ਜਾਣਾ, ਬਾਣੀ ਚ ਦੋਵੇਂ ਬਚਨ ਆ, ਗੁਣੀ ਗਿਆਨੀ ਬਹਿ ਮਤਾ ਪਕਾਇਆ ਫੇਰੇ ਤਤ ਦਵਾਏ। ਲਾਂਵ ਲਫ਼ਜ਼ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਸਿਰਫ ਗੁਰੂ ਰਾਮਦਾਸ ਜੀ ਦੇ ਇਹਨਾਂ ਚਾਰਾਂ ਸ਼ਬਦਾਂ ਚ ਹੀ ਲਾਂਵ ਲਫ਼ਜ਼ ਆਉਂਦਾ, ਹੋਰ ਕਿਤੇ ਲਾਂਵ ਲਫ਼ਜ਼ ਨਹੀਂ ਆਉਂਦਾ। ਹਰ ਪਹਿਲੜੀ ਲਾਂਵ, ਲਾਂਵ ਦਾ ਅਰਥ ਕੀ ਹੈ? ਇੱਕ ਉਹ ਰੱਸੀ ਜਿਹੜੀ ਦੋ ਕਿਨਾਰਿਆਂ ਤੋਂ ਬੱਝੀ ਹੋਵੇ, ਜਿਵੇਂ ਕੱਪੜੇ ਟੰਗਣ ਵਾਲੀ ਤਾਰ ਆ, ਦੋ ਪਾਸਿਆਂ ਤੋਂ ਬੰਨਦੇ ਅਸੀਂ। ਜਾਮ ਅਸੀਂ ਪੰਜਾਬ ਚ ਪਿੰਡਾਂ ਚ ਵੇਖਦੇ ਆਏ, ਟਰਾਲੀਆਂ ਲੱਦੀਆਂ ਆ ਔਰ ਇੱਕ ਪਾਸਿਓਂ ਰੱਸੀ ਬੰਨ ਕੇ ਉਹਨੂੰ ਫਿਰ ਦੂਜੇ ਪਾਸਿਓਂ ਬੰਨਿਆ ਹੋਇਆ, ਉਹਨੂੰ ਕਹਿੰਦੇ ਲਾਮ। ਇੱਥੇ ਭਾਵ ਅਰਥ ਆ, ਜਿਹਦਾ ਇੱਕ ਕਿਨਾਰਾ ਸੰਸਾਰ ਨਾਲ ਬੱਝਿਆ ਰਿਸ਼ਤੇ ਦਾ, ਔਰ ਦੂਸਰਾ ਕਿਨਾਰਾ ਨਿਰੰਕਾਰ ਦੇ ਨਾਲ ਬੱਝ ਗਿਆ। ਇਹ ਮਹਾਰਾਜ ਸਤਿਗੁਰੂ ਨੇ ਉਪਦੇਸ਼ ਸਾਡੀ ਝੋਲੀ ਪਾਇਆ ਆ। ਔਰ ਅੱਜ ਤੋਂ ਬਾਅਦ ਜਦੋਂ ਮਹਾਰਾਜ ਜੀ ਦੇ ਸਨਮੁਖ ਪ੍ਰਕਰਮਾ ਹੋ ਜਾਂਦੀਆਂ, ਪਹਿਲਾਂ ਅਸੀਂ ਰਿਸ਼ਤਾ ਜਿਹੜਾ ਆ ਉਹਦੇ ਵਿੱਚ ਕਿਸੇ ਦੀ ਪੁੱਤਰੀ ਹੈ, ਭਤੀਜੀ ਹੈ, ਭਾਣਜੀ ਹੈ, ਬੇਟੀ ਹੈ, ਇਵੇਂ ਬੱਚੇ ਲਈ ਵੱਖੋ ਵੱਖਰੇ ਨਾਂ ਰਿਸ਼ਤੇ ਆ। ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਜਦੋਂ ਆਨੰਦ ਕਾਰਜ ਦੀ ਮਰਿਆਦਾ ਨਿਭਦੀ ਹੈ, ਇੱਕ ਨਾਮ ਮਹਾਰਾਜ ਗੁਰੂ ਗ੍ਰੰਥ ਸਾਹਿਬ ਆਪਣੇ ਕੋਲੋਂ ਦਿੰਦੇ ਆ, ਉਹ ਨਾਂ ਆ ਸੁਹਾਗ ਤੇ ਸੁਹਾਗਣ। ਉਹ ਮਹਾਰਾਜ ਜੀ ਦੀ ਹਜ਼ੂਰੀ ਚ ਬੈਠਣ ਤੋਂ ਬਿਨਾਂ ਇਹ ਰਿਸ਼ਤਾ ਜਿਹੜਾ ਕਿਤੋਂ ਨਹੀਂ ਮਿਲਦਾ। ਸੋ ਮਾਲਕ ਮਿਹਰ ਕਰੇ, ਦੋਨਾਂ ਪਰਿਵਾਰਾਂ ਦੇ ਸੰਯੋਗ ਸਤਿਗੁਰੂ ਦੀ ਮਿਹਰ ਦੇ ਨਾਲ ਮਿਲੇ ਹੈ। ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ ਤੁਰੇ ਪਿਆ ਸੰਯੋਗ। ਹੁਣ ਆਨੰਦ ਕਾਰਜ ਦੀ ਜਿਹੜੀ ਰਸਮ ਆ ਉਹਦੀ ਆਰੰਭਤਾ ਹੋਏਗੀ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨ, ਅੱਜ ਸੰਗਰਾਂਦ ਦਾ ਸ਼ੁਭ ਦਿਹਾੜਾ, ਭਾਦਰੋਂ ਦੇ ਮਹੀਨੇ ਦੀ ਆਰੰਭਤਾ ਹੋਈ, ਮਾਲਕ ਸਭਨਾ ਤੇ ਕਿਰਪਾ ਕਰਨ। ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਦੀ ਖਿਮਾ।